ਤੁਸੀਂ ਹੋ SBS ਪੰਜਾਬੀ ਦੇ ਨਾਲ।
ਪੰਜਾਬੀ ਕੌਮ ਦੁਨੀਆ ਭਰ ਵਿੱਚ ਵੰਡ ਛਕਣਾ, ਕਿਰਤ ਕਰਨਾ, ਦਸਾਂਝ ਅਜਿਹੀਆਂ ਕਦਰਾਂ ਕੀਮਤਾਂ ਨਾਲ ਜਾਣੀ ਜਾਂਦੀ ਹੈ। ਅਜਿਹੀਆਂ ਹੀ ਕੁਝ ਕਦਰਾਂ ਕੀਮਤਾਂ ਨੂੰ ਲੈ ਕੇ ਇੱਕ ਮੁਹਿੰਮ ਸ਼ੁਰੂ ਹੋਈ ਸੀ, ਸਿੱਖ ਅਵੇਅਰਨੈਸ ਫਾਊਂਡੇਸ਼ਨ, ਜੋ ਕਿ ਅੱਜ ਕੱਲ ਅੰਤਰਰਾਸ਼ਟਰੀ ਪੱਧਰ ਉੱਤੇ ਪਹੁੰਚ ਗਈ ਹੈ SAF ਇੰਟਰਨੈਸ਼ਨਲ ਦੇ ਨਾਮ ਤੋਂ। ਇਸ ਮੁਹਿੰਮ ਦਾ ਮਕਸਦ ਸੀ ਪੰਜਾਬ ਦੇ ਗਰੀਬ ਬੱਚਿਆਂ ਨੂੰ ਪੜ੍ਹਾਉਣਾ, ਉਹਨਾਂ ਦੀ ਸਕੂਲਾਂ ਤੱਕ ਪਹੁੰਚ ਬਣਾਉਣਾ। ਇਸ ਮੁਹਿੰਮ ਨੂੰ ਆਸਟ੍ਰੇਲੀਆ ਵਿੱਚ ਲਿਆਉਣ ਵਾਲੇ ਸਰਦਾਰ ਹਰਗਗਨ ਸਿੰਘ ਜੀ ਅੱਜ SBS ਦੇ ਵੇੜੇ ਆਏ ਨੇ। ਆਓ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋੜਦੇ ਹਾਂ। ਹਰਗਗਨ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਵਿੱਚ।
ਥੈਂਕ ਯੂ ਜੀ ਇੰਨਾ ਮਾਨ ਦੇਣ ਵਾਸਤੇ ਸਾਨੂੰ ਆਪਣੇ ਸਟੂਡੀਓ ਬੁਲਾਉਣ ਵਾਸਤੇ।
ਸਭ ਤੋਂ ਪਹਿਲਾਂ ਜਿਹੜੀ SAF ਇੰਟਰਨੈਸ਼ਨਲ ਫਾਊਂਡੇਸ਼ਨ ਹੈ, ਇਹਦੇ ਬਾਰੇ ਦੱਸੋ, ਇਹ ਕੀ ਫਾਊਂਡੇਸ਼ਨ ਹੈ ਤੇ ਕੀ ਕੰਮ ਕਰ ਰਹੇ ਹੋ ਤੁਸੀਂ?
ਪਹਿਲੇ ਦੇ ਸਾਰੇ SBS ਸਰੋਤਾਂ ਨੂੰ ਪ੍ਰਿਆਪਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹਰਗਗਨ ਸਿੰਘ ਹੈ। ਇਹ ਮੁਹਿੰਮ ਸਰਦਾਰ ਸ਼ਮਨਦੀਪ ਜੀ ਨੇ ਸ਼ੁਰੂ ਕੀਤੀ ਸੀ ਫਰੋਮ ਕੈਨੇਡਾ 11 ਸਾਲ ਪਹਿਲੇ। ਇੱਕ ਛੋਟੇ ਪੱਤਰ ਤੋਂ ਸ਼ੁਰੂਆਤ ਕੀਤੀ ਸੀ ਕਿ ਵੀ ਅਸੀਂ ਉਹਨਾਂ ਨੇ ਆਲੇ ਦੁਆਲੇ ਆਪਣੇ ਪੰਜਾਬੀ ਆਪਣੇ ਪਿੰਡ ਦੇ ਬੱਚੇ ਜਿਹੜੇ ਪੜ੍ਹ ਨਹੀਂ ਪਾ ਰਹੇ, ਬੜੇ ਗਰੀਬ ਪਰਿਵਾਰ ਦੇ, ਉਹਨਾਂ ਤੋਂ ਉਹਨਾਂ ਨੇ ਸ਼ੁਰੂ ਕੀਤੀ ਸੀ। ਉਹਨਾਂ ਦਾ ਨਾਲ ਮੈਂ ਜੁੜਿਆ ਸੀ 10 ਸਾਲ ਪਹਿਲੇ। ਉਸ ਤੋਂ ਪਹਿਲੇ ਮੈਂ childrens.org ਨਾਲ ਜੁੜਿਆ ਹੋਇਆ ਜੀ। ਆਈ ਵਾਂਟ ਟੂ, ਜਿਹਨੂੰ ਕਹਿੰਦੇ ਕਿ ਥੋੜ੍ਹਾ ਜਿਹਾ ਅੱਗੇ ਜਾਣਾ ਚਾਹੁੰਦਾ ਸੀ ਕਿ ਥੋੜ੍ਹਾ ਹੋਰ ਮੈਂ ਆਪਣੀ ਕੌਮ ਵਾਸਤੇ ਕਰਨਾ ਚਾਹੁੰਦਾ ਸੀ, ਬਟ ਮੇਰੇ ਕੋਲ ਕਿਸੇ ਵੀ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕੋਈ ਪੰਜਾਬ ਡਰੋਪ ਡਾਊਨ ਨਹੀਂ ਹੈਗਾ। ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ, ਤੁਸੀਂ ਕਿੰਨੇ ਵੀ ਸਾਈਟ 'ਤੇ ਜਾਓਗੇ ਉੱਥੇ ਡਰੋਪ ਡਾਊਨ 'ਚ ਤੁਹਾਨੂੰ ਇੰਡੀਆ ਤਾਂ ਮਿਲੇਗਾ ਬਟ ਪੰਜਾਬ ਨਹੀਂ ਮਿਲੇਗਾ। ਇਹਦਾ ਮਤਲਬ ਹੈ ਕਿ ਸਾਡੇ ਪੰਜਾਬ 'ਚ ਗਰੀਬੀ ਨਹੀਂ, ਸਾਡੇ ਪੰਜਾਬ 'ਚ ਲੋਕਾਂ ਨੂੰ ਲੋੜ ਨਹੀਂ ਹੈ। ਉਹ ਚੀਜ਼ 'ਤੇ ਸੱਤੇ ਫਿਰ ਮੈਂ ਵੀਰ ਜੀ ਵਰਾਂ ਨਾਲ ਜੁੜਿਆ ਜੋ ਆਲਰੇਡੀ ਪਿਛਲੇ 1 ਸਾਲ ਤੋਂ ਕੰਮ ਕਰ ਰਹੇ ਸੀ। ਸਾਡੀ ਮੁਹਿੰਮ ਦਾ ਜਿਹੜਾ ਮੇਨ ਫੋਕਸ ਹੈ ਉਹ ਹੈ ਬੱਚੇ ਦੀ ਪੜ੍ਹਾਈ। ਸਾਡੇ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਚੈਰਿਟੀ ਫਾਊਂਡੇਸ਼ਨਸ ਹੈਗੀਆਂ, ਹਰ ਕਿਸੇ ਦੀ ਚੈਰਿਟੀ ਦਾ ਇੱਕ ਆਪਣਾ ਫੋਕਸ ਹੁੰਦਾ। ਸਾਡਾ ਵਿਜ਼ਨ ਸੀ ਕਿ ਮੇਰਾ ਜਿਹੜਾ ਵਿਜ਼ਨ ਸੀ ਉਹ ਅਸੀਂ ਚਾਹੁੰਦੇ ਸੀ ਕਿ ਬੱਚੇ ਦੀ ਪੜ੍ਹਾਈ, ਕਿਉਂਕਿ ਮੈਂ ਖੁਦ ਆਪਣੇ ਫੈਮਿਲੀ ਤੋਂ ਦੇਖਿਆ ਜੀ। ਮੇਰੇ ਦਾਦਾ ਜੀ ਜਦੋਂ ਪਾਕਿਸਤਾਨ ਤੋਂ ਆਏ ਨੇ ਬਹੁਤ ਗਰੀਬ ਸੀ, ਬਟ ਉਹਨਾਂ ਨੇ ਆਪਣੇ 5 ਬੱਚਿਆਂ ਨੂੰ ਚਾਹੇ ਜਿੰਨੀ ਮਰਜ਼ੀ ਗਰੀਬੀ 'ਚ ਹੋਏ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਪਿਤਾ ਜੀ ਕਾਫੀ ਅੱਛੀ ਇੰਜੀਨੀਅਰਿੰਗ ਕਰਕੇ ਉਸ ਤੋਂ ਬਾਅਦ ਆਰਮੀ 'ਚ ਬੜੀ ਵੱਡੀ ਪੋਜੀਸ਼ਨ 'ਤੇ ਰਿਟਾਇਰ ਹੋਏ। ਮੇਰੇ ਭੂਆ ਡਾਕਟਰ ਨੇ, ਮੇਰੇ ਬਾਕੀ ਚਾਚੇ ਇੰਜੀਨੀਅਰਿੰਗ ਕਰਕੇ ਅੱਛੀ ਜੋਬਾਂ 'ਤੇ ਲੱਗੇ। ਮੇਰਾ ਕਹਿਣ ਦਾ ਭਾਵ ਹੈ ਕਿ ਮੈਂ ਹੁਣ 3 ਜਨਰੇਸ਼ਨ 'ਚ ਹੈਗਾ, ਮੈਂ ਗਰੀਬੀ ਨਹੀਂ ਦੇਖੀ। ਮਗਰ ਅਗਰ ਤੁਸੀਂ ਮੇਰੇ ਦਾਦਾ ਜੀ ਔਰ ਮੇਰੇ ਪਾਪਾ ਪਿਤਾ ਜੀ ਦੀ ਜਿਹੜੀ ਰਿਹਾਇਸ਼ ਅਗਰ ਮੈਂ ਤੁਹਾਨੂੰ ਸ਼ੇਅਰ ਕਰ ਸਕਾਂ, ਉਹ ਇੱਕ ਤੰਬੂ 'ਚ ਰਹੇ ਨੇ ਜਦੋਂ ਮਾਈਗ੍ਰੇਟ ਹੋ ਕੇ ਆਏ ਨੇ ਪਾਕਿਸਤਾਨ ਤੋਂ। 2-2.5 ਸਾਲ ਕੋਈ ਘਰ ਨਹੀਂ ਸੀ, ਜਿਹਨੂੰ ਕਹਿੰਦੇ ਗਰੀਬੀ ਦੀ ਅੰਤ, ਉਦਾਂ ਦੀ ਚੀਜ਼ਾਂ ਤੋਂ ਨਿਕਲ ਗਿਆ। ਬਟ ਮੇਰੇ ਦਾਦਾ ਜੀ ਦਾ ਸੀ ਕਿ ਬੱਚਿਆਂ ਨੂੰ ਪੜ੍ਹਾ ਦੇਣਾ ਚਾਹੇ ਮੈਂ ਕੁਛ ਨਾ ਕਰ ਪਾਵਾਂ। ਉਹਦਾ ਇੱਕ ਸਿਲਿਆ ਦੇਖੋ, ਅਸੀਂ 3 ਪੋਜੀਸ਼ਨ 'ਚ ਪਾਵਰਟੀ ਤੋਂ ਬਾਹਰ ਆ ਗਏ। ਮੈਂ ਨਹੀਂ ਗਰੀਬੀ, ਮੈਂ ਡੋਂਟ ਥਿੰਕ ਮੇਰੇ ਬੱਚੇ ਵਾਈਗੇ ਦੀ ਮੇਅਰ ਕਰਨ, ਗਰੀਬੀ ਦੇਖਣ। ਅਤੇ ਉਹ ਵਿਜ਼ਨ ਮੇਰੇ ਕੋਲ ਸੀ ਕਿ ਵੀ ਬੱਚਾ ਪੜ੍ਹ ਗਿਆ ਉਹ ਬੇਸ਼ੱਕ ਗਰੀਬ ਰਹਿ ਜਾਏਗਾ, ਬਟ ਉਹਦੀ ਅਗਲੀਆਂ ਸਾਰੀਆਂ ਪੁਸ਼ਤਾਂ ਗਰੀਬੀ ਤੋਂ ਬਾਹਰ ਆਉਣ ਦੇ ਵਾਸਤੇ ਲਾਇਕ ਬਣ ਸਕਦੀਆਂ। ਇਹ ਸਾਡਾ ਮੇਨ ਵਿਜ਼ਨ ਹੈ। ਇਸ ਵਿਜ਼ਨ 'ਚ ਸਿਰਫ ਅਸੀਂ ਕਹਿੰਦੇ ਕਿ ਬੱਚੇ ਦੀ ਪੜ੍ਹਾਈ ਅਸੀਂ ਸਪੋਂਸਰ ਕਰਨੀ ਹੈ, ਬੱਚੇ ਨੂੰ ਨਹੀਂ ਸਪੋਂਸਰ ਕਰਨਾ। ਮੇਰੇ ਕੋਲ ਖੁਦ ਦੇ ਆਪਣੇ 10 ਬੱਚੇ ਸਪੋਂਸਰ ਹੈ ਜੀ, ਪਿਛਲੇ ਅੱਗੇ 10 ਸਾਲਾਂ ਤੋਂ। ਕਈ ਕੁੜੀਆਂ, ਕਈ ਮੁੰਡੇ ਨੇ ਜਿਹੜੇ ਹੁਣ ਟੀਨੇਜਰਸ ਦੇ ਨੇ, ਮੇਰੇ ਬੱਚੇ ਜਾਂਦੇ ਨੇ ਮਿਲਦੇ ਨੇ ਉਹਨਾਂ ਨੂੰ, ਉਹਦੇ ਨਾਲ ਮੇਰੇ ਬੱਚਿਆਂ ਨੂੰ ਇੱਕ ਸਿੱਖ ਮਿਲਦੀ ਹੈ ਕਿ ਵੀ ਜੋ ਚੀਜ਼ ਇਹਨਾਂ ਨੂੰ ਜੋ ਆਮ ਲੱਗਦੀ ਸੀ ਉਹ ਲੋਕਾਂ ਵਾਸਤੇ ਖਾਬ ਹੈ। ਅਤੇ ਟੂਟੀ ਔਨ ਕੀਤੀ ਪਾਣੀ ਆ ਗਿਆ, ਫੋਨ ਔਨ ਕੀਤਾ ਨੈੱਟ ਲੱਗ ਗਿਆ, ਇਹ ਇਹਨਾਂ ਵਾਸਤੇ ਆਮ ਗੱਲਾਂ ਨੇ। ਮਗਰ ਜਦੋਂ ਉੱਧਰ ਦੇਖਦੇ ਨੇ ਕਿ ਉਹ ਖਾਬ ਨੇ ਹਾਲੇ, ਸੋ ਉਸ ਤੋਂ ਇਹਨਾਂ ਨੂੰ ਕੁਛ ਕਰਨ ਦੀ ਭਾਅ ਮਿਲਦਾ। ਮੇਰੀ ਕੁੜੀ ਹੁਣ 14 ਸਾਲ ਦੀ ਹੈ, ਜਦੋਂ 13 ਦੀ ਸੀ ਮੈਂ ਉਹਨੂੰ ਉਹਦੀ ਪੋਕਟ ਮਨੀ ਸ਼ੁਰੂ ਕਰਨੀ ਸੀ, ਪੋਕਟ ਮਨੀ ਮਨਾ ਕਰਤੀ, ਕਹਿੰਦੀ ਕਿ ਮੈਂ ਕੁੜੀ ਸਪੋਂਸਰ ਕਰਨੀ ਹੈ। ਅਤੇ ਉਹਦੇ ਨਾਲ ਤੁਹਾਡਾ ਦੇਖੋ, ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚੇ ਕਿਸੇ ਪਾਸੇ ਜਾਣ, ਉਹਨਾਂ ਯੂ ਫੀਲ ਵੈਰੀ ਪ੍ਰਾਊਡ। ਸੋ ਆਈ ਫੀਲ ਪ੍ਰਾਊਡ ਮਾਈ ਸੈਲਫ ਕਿ ਜੋ ਚੀਜ਼ ਪਿੱਛੇ ਅਸੀਂ ਲੱਗੇ ਉਹ ਹੁਣ ਕੈਨ ਬੀ ਏ ਫੋਲੋ ਹੈ ਲੈਗੇਸੀ ਟੂ ਮਾਈ ਕਿਡਸ।
ਸਾਡੇ ਭਾਈਚਾਰੇ 'ਚ ਲੋਕਾਂ ਨੂੰ ਕਈ ਵਾਰ ਗਲਤ ਫਹਿਮੀ ਹੋ ਜਾਂਦੀ ਕਿ ਸਪੋਂਸਰਸ਼ਿਪ ਦਾ ਮਤਲਬ ਹੈ ਕਿ ਬੱਚਾ ਗੋਦ ਲੈਣਾ, ਅਤੇ ਅਡੋਪਸ਼ਨ ਅਤੇ ਸਪੋਂਸਰਸ਼ਿਪ ਦਾ ਜਿਹੜਾ ਫਰਕ ਹੈ, ਅਤੇ ਜੋ ਤੁਸੀਂ ਸਪੋਂਸਰ ਕਰ ਰਹੇ ਹੋ ਬੱਚਾ ਉਹਦੇ ਬਾਰੇ ਥੋੜ੍ਹਾ ਖੁੱਲ੍ਹ ਕੇ ਇੱਕ ਵਾਰ ਸਮਝਾਓ ਸਾਰਿਆਂ ਨੂੰ।
ਸਾਡੀ ਜਿਹੜੀ ਤਰਕ ਹੈ ਕਿ ਅਸੀਂ ਬੱਚੇ ਨੂੰ ਪੇਰੈਂਟਸ ਤੋਂ ਨਹੀਂ ਅਲੱਗ ਕਰ ਰਹੇ, ਬੱਚਾ ਆਪਣੇ ਘਰ ਰਹਿ ਰਿਹਾ, ਗਰੀਬੀ 'ਚ ਰਹਿ ਰਿਹਾ, ਬਟ ਉਹਦੇ ਜਿਹੜੇ ਨੇੜੇ ਦਾ ਜਿਹੜਾ ਸਕੂਲ ਹੈ ਅਸੀਂ ਉਹ ਸਕੂਲ ਦੀ ਉਹਦੀ ਸਾਰੀ ਐਜੂਕੇਸ਼ਨ, ਉਹ ਇੰਕਲੂਡਿੰਗ 'ਚ ਇਹ ਵੀ ਹੈ ਕਿ ਬੱਚੇ ਦੇ ਕੱਪੜੇ, ਬੱਚੇ ਦੀ ਜਿਹੜੀ ਪੜ੍ਹਾਈ ਦਾ ਜੋ ਐਜੂਕੇਸ਼ਨ ਦਾ ਖਰਚਾ, ਚਾਹੇ ਕਿਤਾਬਾਂ ਹੋ ਗਈਆਂ, ਜਦੋਂ ਬੱਚਾ ਵੱਡੀ ਕਲਾਸਾਂ ਜਾਂਦਾ ਹੈ ਉਹਦੇ ਵਾਸਤੇ ਉਹਦੀ ਲੈਬ ਦੀ ਫੀਸ ਹੈ, ਸਭ ਕੁਝ ਹੈ, ਉਹ ਸਾਰਾ ਇੰਕਲੂਡਿਡ ਹੈ। ਬੱਚੇ ਜਦੋਂ ਪੜ੍ਹਨਾ ਛੱਡਣਾ ਚਾਹੁੰਦੇ ਨੇ ਉਹਦਾ 2 ਤਰੀਕੇ ਹੁੰਦੇ ਨੇ ਜੀ, ਇੱਕ ਤਾਂ ਦਿਲ ਨਹੀਂ ਹੈਗਾ, ਦੂਜਾ ਰਿਸੋਰਸਿਸ ਨਹੀਂ ਹੈਗੇ। ਤੁਹਾਨੂੰ ਪਤਾ ਕਿ ਇੰਡੀਆ 'ਚ ਵੀ ਤੁਹਾਨੂੰ ਸਰਕਾਰੀ ਸਕੂਲ ਫ੍ਰੀ ਮਿਲ ਜਾਣਗੇ, ਬਟ ਸਰਕਾਰੀ ਸਕੂਲ 'ਚ ਰਿਸੋਰਸਿਸ ਬਾਕੀ ਨਹੀਂ ਹੈਗੇ। ਅਤੇ ਇਹ ਸਾਰਾ ਚੀਜ਼ ਜਦੋਂ ਬੱਚੇ ਨੂੰ ਪ੍ਰੋਵਾਈਡ ਹੁੰਦੀ ਹੈ ਤਾਂ ਹੀ ਔਰ ਸ਼ੀ ਫੀਲ ਵੈਰੀ ਹੈਪੀ, ਕਿਉਂਕਿ ਉਹ ਸਕੂਲ 'ਚ ਚੰਗੇ ਕੱਪੜੇ ਪਾ ਕੇ ਜਾ ਰਿਹਾ, ਜੋ ਕਿਤਾਬਾਂ ਬਾਕੀ ਬੱਚਿਆਂ ਕੋਲ ਹੈਗੀਆਂ ਇਹਦੇ ਕੋਲ ਵੀ ਹੈਗੀਆਂ। ਅਗਰ ਸਕੂਲ ਦੂਰ ਹੈ ਤੇ ਅਸੀਂ ਕੋਸ਼ਿਸ਼ ਕਰ ਦਿੰਦੇ ਹਾਂ ਫਿਰ ਉਹਨੂੰ ਬੱਸ ਲਗਵਾ ਕੇ ਦਈਏ, ਕਿਉਂਕਿ ਬਰਡਨ ਅਗਰ ਪੇਰੈਂਟਸ ਦੇ ਪੈ ਰਿਹਾ ਤੇ ਉਹ ਪਹਿਲੇ ਹੀ ਕਰ ਦਿੰਦੇ, ਸੋ ਵੀ ਟ੍ਰਾਈ ਟੂ ਗੈਟ ਦੈਟ ਬਰਡਨ ਆਫ ਫਰੋਮ ਦੈਟ ਪੇਰੈਂਟ। ਤੇ ਇਸ ਲਈ ਇਹਨੂੰ ਕਹਿੰਦੇ ਕਿ ਇਹ ਬੱਚਾ ਨੀ ਤੁਸੀਂ ਅਡੋਪਟ ਕਰ ਰਹੇ, ਤੁਸੀਂ ਉਹਦੀ ਪੜ੍ਹਾਈ ਸਪੋਂਸਰ ਕਰ ਰਹੇ ਹੋ, ਤੁਸੀਂ ਉਹਦੇ ਪੜ੍ਹਾਈ ਦੇ ਪੇਰੈਂਟਸ ਕਹਿ ਸਕਦੇ ਆਪਣੇ ਆਪ ਨੂੰ, ਅਗਰ ਤੁਸੀਂ ਇੱਕ ਪੰਜਾਬੀ ਚ ਕਹਿਣਾ ਚਾਹੁੰਦੇ ਹੋ।
ਜਦੋਂ ਪੰਜਾਬ ਬਾਰੇ ਗੱਲ ਹੁੰਦੀ ਹੈ ਨਾ, ਪੰਜਾਬ ਨੂੰ ਇੰਟਰਨੈਸ਼ਨਲੀ ਜਾਂ ਅਸੀਂ ਜਦੋਂ ਘਰ ਬਾਰੇ ਸੋਚੀਦਾ, ਅਸੀਂ ਪ੍ਰੋਸਪੈਰਿਟੀ ਨਾਲ ਅਕਸਰ ਜੋੜੀਦਾ, ਖੇਤਾਂ ਨਾਲ ਜੋੜੀਦਾ, ਕਿਸਾਨਾਂ ਨਾਲ ਜੋੜੀਦਾ, ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਤੇ ਪੰਜਾਬ ਦੀ ਗਰੀਬੀ ਬਾਰੇ ਬਹੁਤ ਸਾਰੇ ਲੋਕ ਐਕਸੈਪਟ ਨਹੀਂ ਕਰ ਪਾਉਂਦੇ। ਇੰਡੀਆ ਦੇ ਬਹੁਤ ਹੋਰ ਸਟੇਟਸ ਹੈ ਜਿਨ੍ਹਾਂ ਨੂੰ ਗਰੀਬੀ ਨਾਲ ਜ਼ਿਆਦਾ ਜੋੜਿਆ ਜਾਂਦਾ, ਤੇ ਕਿੰਨੇ ਕੁ ਲੋਕ ਨੇ ਜੋ ਇਹਦੇ ਨਾਲ ਪੀੜਿਤ ਨੇ, ਜਾਂ ਕਿੰਨੇ ਕੁ ਲੋਕ ਤੁਸੀਂ ਸਪੋਂਸਰ ਕਰ ਚੁੱਕੇ ਹੋ, ਇਹਦੇ ਬਾਰੇ ਵੀ ਥੋੜਾ ਦੱਸੋ।
ਦੁਨੀਆਂ 'ਚ ਅਸੀਂ ਪੰਜਾਬ ਨੂੰ ਇੱਕ ਏਦਾਂ ਦੀ ਸਟੇਟ ਘੋਸ਼ਿਤ ਕੀਤਾ ਹੋਇਆ ਕਿ ਜਿੱਥੇ ਸੋਨੇ ਦੀ ਚਿੜੀਆ, ਜਿਹੜਾ ਇੰਡੀਆ ਦਾ ਕੌਨਸੈਪਟ ਹੈਗਾ, ਆਈ ਥਿੰਕ ਓਨਲੀ ਪੰਜਾਬ 'ਚ ਹੀ ਲਾਗੂ ਹੁੰਦਾ, ਮਗਰ ਅਸੀਂ ਆਪ ਸਾਰੇ ਪੰਜਾਬ ਤੋਂ ਹਾਂ ਤੇ ਸਾਨੂੰ ਪਤਾ ਕਿ ਸਾਡੇ ਤੇ ਕਣ ਕਣ 'ਚ ਅਸੀਂ ਗਰੀਬੀ ਦੇਖੀ ਹੋਈ ਹੈ, ਬਟ ਆਊਟਸਾਈਡ ਵਰਲਡ 'ਚ ਅਸੀਂ ਉਹਨੂੰ ਪੋਰਟਰੇਟ ਨਹੀਂ ਕਰ ਪਾ ਰਹੇ, ਜਿਹਦੇ ਕਰਕੇ ਕਿ ਇੰਟਰਨੈਸ਼ਨਲ ਬੋਡੀਜ਼ ਇੰਨਾ ਇਹਨੂੰ ਤਵੱਜੋ ਨਹੀਂ ਦੇ। ਤੁਹਾਡਾ ਇਹ ਕੁਐਸਚਨ ਦਾ ਇਗਜ਼ਾਮਪਲ ਦੇਣਾ ਕਿ ਵੀ ਸਾਡੇ ਜਿਹੜੇ ਫਾਰਮਰਸ ਨੇ ਉਹ ਇੰਨੇ ਗਰੀਬ ਨੇ ਜਿੰਨੀ ਕਿ ਗਰੀਬੀ ਬਿਆਨ ਕਰਨੀ ਔਖੀ ਹੈ। ਦੂਜੀ ਗੱਲ, ਸਾਡੇ ਉੱਥੇ ਜਿਹੜੇ ਗ੍ਰੰਥੀ ਸਾਹਿਬ ਨੇ, ਗ੍ਰੰਥੀ ਜਿਹੜੇ ਗੁਰਦੁਆਰੇ ਹਰ ਛੋਟੇ ਛੋਟੇ ਗੁਰਦੁਆਰਾ ਸਾਹਿਬ ਚੜਾ ਰਹੇ ਨੇ, ਗੁਰੂ ਘਰ ਦੀ ਸੇਵਾ ਤਾਂ ਕਰ ਰਹੇ ਨੇ ਮਗਰ ਆਪਣੇ ਘਰ ਵਾਸਤੇ ਉਹਨਾਂ ਕੋਲ ਕੱਖ ਨਹੀਂ ਹੈ। ਤੁਸੀਂ ਕਿੰਨੇ ਕੁ ਬੰਦਿਆਂ ਨੂੰ ਜਾਣਦੇ ਹੋ ਕਿ ਗ੍ਰੰਥੀ ਦਾ ਬੇਟਾ ਗ੍ਰੰਥੀ ਬਣਦਾ ਹੈ? ਫਾਰਮਰਸ ਆਪਣੇ ਬੱਚੇ ਨੂੰ ਫਾਰਮਰ ਦੀ ਤਰਫ ਝੁਕਾਉਣ ਹੈ ਹੀ ਨਹੀਂ, ਗ੍ਰੰਥੀ ਦਾ ਬੱਚਾ ਗ੍ਰੰਥੀ ਨਹੀਂ ਬਣਦਾ, ਕਿਉਂਕਿ ਬੱਚਿਆਂ 'ਚੋਂ ਗਰੀਬੀ ਦੇਖ ਰਿਹਾ, ਉਹ ਦੇਖ ਰਿਹਾ ਕੁਛ ਤਾਂ ਮਿਲਦਾ ਨਹੀਂ ਪਿਆ। ਅਸੀਂ ਜਿਸ ਚੀਜ਼ ਨੂੰ ਸੰਭਾਲਣਾ ਚਾਹੁੰਦੇ ਹਾਂ ਉਹਦੇ 'ਤੇ ਨਹੀਂ ਅਗਰ ਕੰਮ ਕਰ ਰਹੇ। ਸਾਡੀ ਸਿੱਖੀ ਸਮਝ, ਸਾਡੇ ਆਪਣੇ ਗੁਰੂਆਂ ਦੇ ਟਾਈਮ ਤੋਂ, ਉਸ ਤੋਂ ਬਾਅਦ ਦੇ ਟਾਈਮ ਤੋਂ ਅਸੀਂ ਅਰਦਾਸਾਂ 'ਚ ਰੋਜ਼ ਕਰਦੇ ਹਾਂ, ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ, ਉਹਨਾਂ ਨੇ ਕਿਉਂ ਲਵਾਈਆਂ? ਉਹ ਦੇਣਾ ਚਾਹੁੰਦੇ ਸੀ ਆਪਣੀ ਕੌਮ ਵਾਸਤੇ। ਅੱਜ ਦੀ ਡੇਟ 'ਚ ਅਸੀਂ ਚਾਹੁੰਦੇ ਹੈ ਹੀ ਨਹੀਂ ਕੁਛ, ਬੰਦ ਕਟਾਉਣ ਦੀ ਲੋੜ ਨਹੀਂ ਹੈ, ਖੋਪੜੇ ਨਹੀਂ ਲਵਾਉਣੀ ਹੈ। ਤੁਸੀਂ ਅਗਰ ਆਪਣੀ ਕੌਮ ਨੂੰ ਕੁਛ ਦਿਓ, ਉਹ ਸੇਮ ਚੀਜ਼ ਹੈ, ਉਹਨਾਂ ਨੇ ਆਪਣੀ ਕੌਮ ਨੂੰ ਦੇਣਾ ਸੀ। ਅਸੀਂ ਆਪਣੇ ਆਪ ਨੂੰ ਇੱਥੇ ਇੰਨਾ ਐਸਟੈਬਲਿਸ਼ ਕਰ ਲਿਆ, ਮਗਰ ਅਸੀਂ ਬੈਕ ਹੋਮ ਆਪਣੇ ਪੰਜਾਬੀ ਆਪਣੇ ਕੌਮ ਨੂੰ ਛੱਡ ਆਏ, ਉਹਨੂੰ ਕੌਣ ਦੇਖੇਗਾ? ਇਹਦੇ ਵਾਸਤੇ ਅਸੀਂ ਲੋਕ ਆਪਣੇ ਅੰਦਰੋਂ ਜਿਗਰਾ ਕਰਨਾ ਚਾਹੀਦਾ। ਉਹ ਤੁਹਾਨੂੰ ਉਹੀ ਅਸੀਂ ਪੇਸ਼ ਕਰਦੇ ਹਾਂ, ਪਲੇਟਫਾਰਮ ਅਸੀਂ ਤੁਹਾਨੂੰ ਦੇ ਰਹੇ ਹਾਂ, ਜੁੜੋ ਸਾਡੇ ਨਾਲ। $35 ਦੇ ਡਾਲਰ ਹੈ, ਵੀ ਕੈਨ ਲੀਡ ਅ ਵਨ ਪਰਸਨ ਐਜੂਕੇਸ਼ਨ।
$35 ਮਹੀਨੇ ਦਾ ਤੁਸੀਂ ਕਹਿੰਦੇ
ਹਾਂ? ਜੀ, ਇਹ ਸਾਰਾ ਟੈਕਸ ਡਿਡਕਟੇਬਲ ਹੈ।
ਤੇ ਜਿੱਦਾਂ ਤੁਸੀਂ ਆਪਣੀ ਪਰਸਨਲ ਗੱਲ ਕੀਤੀ, ਬੜੀ ਸੋਹਣੀ ਜਰਨੀ ਰਹੀ ਤੁਹਾਡੇ ਪਰਿਵਾਰ ਦੀ, ਪਰ ਹੁਣ ਜਿਹੜੇ ਇਹ ਪੈਸੇ ਜਾ ਰਹੇ ਨੇ, ਜਿੱਦਾਂ ਤੁਸੀਂ ਕਿਹਾ ਕਿ $35 ਜੋ ਲੋਕ ਕੰਟਰੀਬਿਊਟ ਕਰ ਰਹੇ ਨੇ, ਪਹਿਲੇ ਤਾਂ ਕਿੰਨੇ ਕੁ ਲੋਕ ਜੁੜ ਚੁੱਕੇ ਨੇ ਉਹਦੇ ਬਾਰੇ ਦੱਸੋ, ਤੇ ਨਾਲੇ ਤੁਸੀਂ ਕੋਈ ਫਰਕ ਪੈਂਦਾ ਦੇਖਿਆ, ਕੋਈ ਕੇਸ ਸਟੱਡੀ ਕੋਈ ਐਸੀ ਸਾਂਝੀ ਕਰਨਾ ਚਾਹੋ?
ਇਸ ਟਾਈਮ ਸਾਡੇ ਕੋਲ 1600 ਬੱਚਿਆਂ ਨੂੰ ਅਸੀਂ ਹੁਣ ਤੱਕ ਪੜ੍ਹਾਉਂਦੇ ਪਏ ਜਾਂ ਪੜ੍ਹਾ ਚੁੱਕੇ ਹਾਂ। ਮੈਂ ਇਕੱਲੇ ਨੇ ਪੜ੍ਹਾਇਆ, ਸਾਡੇ ਕੋਲ 1200 ਤੋਂ ਪਲੱਸ ਫੈਮਿਲੀਜ਼ ਕੈਨੇਡੀਅਨ ਅਤੇ ਅਮੈਰੀਕਨਸ ਨੇ। ਆਸਟ੍ਰੇਲੀਆ ਦਾ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ, ਸਾਡੇ ਕੋਲ ਹੁਣ ਤੱਕ ਅਸੀਂ 80 ਤੱਕ ਪਹੁੰਚ ਚੁੱਕੇ ਹਾਂ। ਸੋ ਆਪਣਾ ਪਹਿਲਾ ਟਾਰਗੇਟ ਹੈ ਕਿ 100 ਦੈਨ 200 ਅਸੀਂ ਫੈਮਿਲੀਜ਼ ਨੂੰ ਜੋੜਨਾ, ਕਿਉਂਕਿ ਦਿਸ ਇਜ਼ ਓਨਲੀ ਪਿਓਰ ਵਾਲੰਟੀਅਰ ਬੇਸਡ ਔਰਗਨਾਈਜੇਸ਼ਨ। ਦਿਸ ਆਲ 100% ਮਨੀ ਗੋ ਟੂ ਦੈਟ ਕਿਡਸ ਐਜੂਕੇਸ਼ਨ। ਇੱਥੇ ਸਾਡੇ ਕੋਲ 2 ਕੁੜੀਆਂ ਹੈਗੀਆਂ ਜਿਹੜੀਆਂ ਕਿਸੇ ਫੈਮਿਲੀ ਨੇ ਸਪੋਂਸਰ ਕੀਤੀਆਂ ਸੀ ਅਬਾਊਟ 11 ਈਅਰਸ ਅਗੋ। ਉਹ ਐਜੂਕੇਸ਼ਨ ਖਤਮ ਕਰਕੇ ਕੈਨੇਡਾ ਪਹੁੰਚ ਗਈਆਂ ਜੀ, ਬਟ ਦੇ ਹੈਵ ਦੇਅਰ ਓਨ 4 ਚਿਲਡਰਨ ਸਪੋਂਸਰ। ਪਿਤਾ ਜੀ ਉਹਨਾਂ ਦੇ ਚਲੇ ਗਏ ਸੀ, ਮਾਂ ਵਿਦ 3 ਡਾਟਰਸ ਹੈਗੀਆਂ, ਫਿਨਿਸ਼ਡ ਐਜੂਕੇਸ਼ਨ ਇਨ ਇੰਡੀਆ। ਗ੍ਰੈਜੂਏਸ਼ਨ ਖਤਮ ਕਰਨ ਤੋਂ ਬਾਅਦ ਆਪਣੇ ਬਲਬੂਤੇ ਤੇ ਦੇ ਵਾਂਟ ਟੂ ਗੋ ਅਬਰੋਡ। ਉਹ ਬਾਹਰ ਆਈਆਂ ਕੁੜੀਆਂ, ਕੈਨੇਡਾ 'ਚ ਨੇ, ਬਟ ਕੈਨੇਡਾ ਤੋਂ ਪਹਿਲੇ ਸਾਡੇ ਵਾਸਤੇ 4 ਕੰਮ ਕੀਤਾ ਜੀ ਉਹਨਾਂ ਨੇ ਇੰਡੀਆ 'ਚ ਐਜ਼ ਏ ਵਾਲੰਟੀਅਰ ਵਿੱਚ। ਗਰੀਬੀ ਤੋਂ ਛੱਡੋ, ਆਪਣੇ ਖੁਦ ਦੇ ਬੱਚੇ ਅੱਗੇ ਸਪੋਂਸਰ ਕੀਤੇ ਹੋਏ ਹੈ ਜੀ। ਤੇ ਇਹੀ ਇੱਕ ਚੀਜ਼ ਹੈ ਕਿ ਜਦੋਂ ਬੱਚੇ ਪੜ੍ਹਨਾ ਚਾਹੁੰਦੇ ਨੇ, ਜਦੋਂ ਦੇਖਦੇ ਨੇ ਕਿ ਕੋਈ ਉਹਨਾਂ ਦੀ ਹੈਲਪ ਕਰ ਰਿਹਾ, ਤੇ ਉਹ ਹੋਰ ਪੜ੍ਹਦੇ ਨੇ। ਉਹਨਾਂ ਵਿੱਚੋਂ ਇੱਕ ਸਟੋਰੀ, ਇੱਕ ਕੁੜੀ 10th-12th ਪਾਸ ਕੀਤਾ ਜੀ ਉਹਨੇ, ਤੇ ਉਹਨੇ BSc ਮੈਡੀਕਲ ਸਾਇੰਸ ਲਿਆ। ਇੰਨਾ ਸ਼ੌਂਕ ਹੈ, ਉਹ ਬੱਚਿਆਂ ਨੂੰ ਪੜ੍ਹਾਉਂਦੀ ਹੈ ਐਜ਼ ਅ ਟਿਊਸ਼ਨ।
ਤੇ ਉਹ ਬੱਚੇ ਨੇ ਜੋ ਆਪਣੀ ਪੜ੍ਹਾਈ
ਨਹੀਂ ਕਰ ਸਕਦੇ, ਗਿਵ ਐਂਡ ਟੇਕ ਅਸੀਂ ਆਪਣੀ ਕੌਮ ਵਾਸਤੇ ਇੱਦਾਂ ਹੀ ਕਰ ਸਕਦੇ ਹਾਂ। ਇੱਕ ਦੂਜੇ ਦਾ ਸਹਾਰਾ ਬਣਾਂਗੇ, ਇੱਕ ਦੂਜੇ ਦਾ ਹੈਲਪ ਕਰਾਂਗੇ। ਜਿਹਦੇ ਕੋਲ ਥੋੜ੍ਹੀ ਹਿੰਮਤ ਹੈ, ਉਹ ਕਿਸੇ ਦੀ ਉਂਗਲ ਪਕੜੇਗਾ, ਤਾਂ ਹੀ ਅਗਲਾ ਬੰਦਾ ਚੱਲਣਾ ਸਿੱਖੇਗਾ, ਨਹੀਂ ਤੇ ਫਿਰ ਦੌੜ 'ਚ ਨਹੀਂ ਤੇ ਪਿੱਛੇ ਰਹਿ ਜਾਂਗੇ ਅਸੀਂ।
ਤੁਹਾਡੇ ਹਿਸਾਬ ਨਾਲ, ਤੁਸੀਂ ਇੰਨੇ ਸਮੇਂ ਤੋਂ ਬੱਚਿਆਂ ਨਾਲ, ਪੰਜਾਬ ਨਾਲ ਜੁੜੇ ਹੋ, ਕਿਹੜੇ ਮੇਨ ਮੁੱਦੇ ਨੇ ਜਿਨ੍ਹਾਂ ਕਰਕੇ ਹਜੇ ਵੀ ਪੰਜਾਬ 'ਚ ਗਰੀਬੀ ਹੈਗੀ ਹੈ, ਤੇ ਕਿਹੜੇ ਲੋਕ ਨੇ? ਕੀ ਇਹ ਉਹ ਫਾਰਮ ਲੇਬਰ ਹੈ ਜਿਹੜੀ ਦੂਸਰੀ ਸਟੇਟ 'ਚ ਤੋਂ ਪੰਜਾਬ ਆਈ ਹੈ, ਜਾਂ ਇਹ ਪੰਜਾਬ ਦੇ ਆਪਣੇ ਹੀ ਬੱਚੇ ਨੇ? ਕੌਣ ਬੱਚੇ ਨੇ ਜੋ ਗਰੀਬੀ ਦਾ ਸਾਹਮਣਾ ਕਰ ਰਹੇ ਨੇ, ਤੇ ਕਿਹੜੇ ਮੁੱਦੇ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ?
ਸਿੱਖਲੀ ਘਰ ਦੇ ਸਿੱਖਾਂ ਤੋਂ ਸ਼ੁਰੂ ਕੀਤੀ ਸੀ ਸਿੱਖਲੀ ਘਰ, ਇਸ ਲਈ ਮੈਂ ਵਰਡ ਬੋਲ ਕੇ ਛੱਡ ਦਾਂਗਾ, ਪਲੀਜ਼ ਤੁਸੀਂ ਇਹਨੂੰ ਗੂਗਲ ਕਰੋ, ਤੁਸੀਂ ਜਾਣੋ। ਆਮ ਸਿੱਖਾਂ ਨੂੰ ਸਿੱਖਲੀ ਘਰ ਬਾਰੇ, ਬੰਜਾਰੇ ਸਿੱਖਾਂ ਬਾਰੇ ਪਤਾ ਹੀ ਨਹੀਂ ਹੈ। ਇਹਨਾਂ ਕੋਲ ਇੰਨੀ ਧਰੋਹਰ ਸੀ ਸਾਡੀ ਸਿੱਖਾਂ ਦੀ, ਅਸੀਂ ਉਹ ਬੱਚਿਆਂ ਨੂੰ ਸ਼ੁਰੂ ਕੀਤਾ ਸੀ। ਕਰਦੇ ਕਰਾਉਂਦੇ ਇੰਨਾ ਲਾਜ ਪੱਧਰ 'ਤੇ ਪਹੁੰਚ ਗਈ ਹੈ ਕਿ ਅਸੀਂ ਪੂਰੇ ਪੰਜਾਬ 'ਚ ਫੈਲ ਗਏ। ਪੰਜਾਬ 'ਚ ਜੋ ਰਹਿ ਰਿਹਾ, ਚਾਹੇ ਉਹ ਸਿੱਖ ਹੋਏ ਜਾਂ ਨੌਨ ਸਿੱਖ ਹੋਏ, ਇਸ ਪਾਰਟ ਆਫ ਪੰਜਾਬ। ਅਸੀਂ ਇੱਥੇ ਆਏ ਹਾਂ, ਅਸੀਂ ਜਾਂ ਉਧਰ ਦੀ ਜੰਮਤ ਪਲਤ ਹੈਗੀ ਹੈ ਉਹ 50-60 ਸਾਲਾਂ ਬਾਅਦ ਬਿਕਮ ਸੇਮ, ਕਿਉਂਕਿ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਉਹ ਬਾਹਰੋਂ ਆਇਆ ਹੋਇਆ, ਪੰਜਾਬ 'ਚ ਹੈ, ਪੰਜਾਬੀ ਫੈਮਿਲੀ ਹੈ, ਪੰਜਾਬ 'ਚ ਵਿਆਹਿਆ ਹੋਇਆ ਹੋਇਆ, ਤਾਂ ਵੀ ਬਿਕਮ ਹੈ ਪੰਜਾਬੀ। ਮਗਰ ਉਹ ਜ਼ਿਆਦਾਤਰ ਪੰਜਾਬ 'ਚ ਜਿਹੜੇ ਕਰੀਬੀ ਹੈ ਉਹ ਹੈ ਫਾਰਮਰਸ ਜਿਹਨਾਂ ਕੋਲ ਆਪਣੀ ਜ਼ਮੀਨਾਂ ਸੀ, ਬਿਕੋਜ਼ ਆਫ ਦਾ ਡਿਵਾਈਡ ਐਂਡ ਪੇਰੈਂਟਸ ਆਰ ਡਿਵਾਈਡਿੰਗ, ਉਹ ਛੋਟੀਆਂ ਹੁੰਦੀਆਂ ਗਈਆਂ ਅਤੇ ਉਹਦੇ ਕਰਕੇ ਇੰਨਾ ਉਪਜਾਊ ਉਹਨਾਂ ਕੋਲ ਹੈ ਨਹੀਂ ਕੰਮ, ਅਤੇ ਉਹ ਉਹਨਾਂ ਕੋਲ ਹੋਰ ਕੋਈ ਕੰਮ ਕਰਨ ਦਾ ਜ਼ਰੀਆ ਨਹੀਂ ਹੈਗਾ। ਜ਼ਮੀਨ ਦਾ ਜੋ ਟੁਕੜਾ ਹੈ ਉਹ ਇੰਨਾ ਛੋਟਾ ਹੋ ਗਿਆ ਕਿ ਉਹਦੇ ਕਰਕੇ ਇੰਨੀ ਇਨਫ ਇਨਕਮ ਉਹ ਜਨਰੇਟ ਨਹੀਂ ਕਰ ਪਾਉਂਦੇ। ਜਿਸਕਾ ਉਹ ਸਾਡੇ ਜਿਹੜੇ ਫਾਰਮਰਸ ਨੇ ਮੇਨ ਨੇ ਉਹ ਪੁਰਾਣੇ ਵਾਲੇ ਇਸ ਕਾਰਨ ਗਰੀਬੀ 'ਚ ਜਾਂਦੇ ਰਹੇ। ਸੈਕਿੰਡ ਸਾਡੇ ਕੋਲ ਆ ਗਈ ਜਿਹੜੀ ਹੈ ਜਿਹੜੀ ਸਾਡੇ ਕੋਲ ਪੰਜਾਬ 'ਚ ਡਰੱਗਸ ਦੀ ਅਤੇ ਅਲਕੋਹਲ ਦੀ ਔਰ ਜਿਹੜੀ ਸਾਡੀ ਜਿਹਨੂੰ ਕਹਿੰਦੇ ਚਿੱਟਾ ਜਿਹੜਾ ਤੁਸੀਂ ਯੂਜ਼ ਕਰਦੇ ਹਾਂ ਉਹ ਇੰਨਾ ਵਧਣ ਕਰਕੇ ਕਿ ਆਮ ਜਿਹੜਾ ਯੂਥ ਸੀ ਉਹ ਫਾਲ ਟਰੈਪ ਇਨ ਦੈਟ ਏਰੀਆ। ਜਦੋਂ ਯੂਥ 'ਤੇ ਟਰੈਪ 'ਤੇ ਹੋ ਗਿਆ ਉਸ ਤੋਂ ਬਾਅਦ ਪੇਰੈਂਟਸ ਇੱਕ ਫੋਰਸ ਕਰਕੇ ਜਾਂ ਕੁਛ ਕਰਕੇ ਵਿਆਹ 'ਤੇ ਹੋ ਜਾਂਦਾ, ਬਟ ਵਿਆਹ ਨੂੰ ਸਸਟੇਨ ਨਹੀਂ ਕਰ ਪਾਉਂਦੇ। ਕੁੜੀ ਕਿੰਨੀ ਕੁ ਦੇਰ ਤੱਕ ਆਪਣੇ ਆਪ ਨੂੰ ਸਹੇਗੀ ਜਦੋਂ ਰੋਜ਼ ਤੁਹਾਨੂੰ ਡੋਮੈਸਟਿਕ ਵਾਇਲੈਂਸ ਹੋ ਰਹੇ ਹਨ? ਸਾਡੇ ਕੋਲ ਬਹੁਤ ਸਾਰੇ ਕੇਸਿਸ ਨੇ ਜਿਨ੍ਹਾਂ 'ਚ ਮਦਰਸ ਡਿਵੋਰਸ ਹੋ ਚੁੱਕੀਆਂ ਜਾਂ ਹਸਬੈਂਡ ਦੌੜ ਗਿਆ ਛੱਡ ਕੇ ਜਾਂ ਅਨਟਵਰਡ ਇੰਸੀਡੈਂਟਸ ਹੋਇਆ, ਬਟ ਮਦਰ ਨੇ ਆਪਣੇ ਬੱਚਿਆਂ ਨੂੰ ਬਿਲਕੁਲ ਕਲੋਜ਼ ਨਿਟ ਦੀ ਤਰ੍ਹਾਂ ਆਪਣੇ ਬੱਚਿਆਂ ਨਾਲ ਰੱਖਿਆ ਹੋਇਆ। ਜ਼ਿਆਦਾਤਰ ਹਸਬੈਂਡ ਜਾ ਚੁੱਕੇ ਨੇ ਜਾਂ ਦੌੜ ਗਏ ਨੇ। ਅਤੇ ਥਰਡ ਜਿਹੜੀ ਆ ਗਈ ਸਾਡੀ ਕੌਮ ਦੇ ਜਿਹੜੇ ਸਾਡੇ ਗ੍ਰੰਥੀ ਸਾਹਿਬ ਵਗੈਰਾ ਨੇ ਉਹ ਇੰਨੇ ਗਰੀਬੀ 'ਚ ਨੇ ਕਿ ਜਿਨ੍ਹਾਂ ਦੇ ਅਸੀਂ ਲੋ ਪਾਵਰਟੀ ਲਾਈਨ ਤੋਂ ਵੀ ਥੱਲੇ ਕਈ ਚੱਲ ਰਹੇ ਨੇ। ਸੋ ਤਿੰਨ ਤਰੀਕੇ ਦੇ ਸਾਡੇ ਕੋਲ ਗਰੀਬੀ ਅਗਰ ਅਸੀਂ ਦੇਖ ਸਕਦੇ ਹਾਂ, ਜਿੱਦਾਂ ਮੇਰੀ ਵਿਜ਼ਨ ਦੇ ਹਿਸਾਬ ਨਾਲ ਦੇਖ ਸਕਦੇ, ਮੇ ਬੀ ਅ ਮੋਰ। ਸਾਨੂੰ ਪਤਾ ਕਿੱਥੋਂ ਲੱਗਦਾ? ਕਮਿਊਨਿਟੀ ਤੋਂ ਪਤਾ ਲੱਗਦਾ ਜੀ ਕਿ ਵੀ ਇਹ ਫੈਮਿਲੀ ਇੱਕ ਹੈਗੀ, ਇਹ ਜਿਹਾ ਇੰਸੀਡੈਂਟ ਹੋਇਆ, ਪਲੀਜ਼ ਆ ਕੇ ਚੈੱਕ ਕਰੋ। ਫਿਰ ਅਸੀਂ ਆਪਣੀ ਟੀਮ ਭੇਜਦੇ ਹਾਂ, ਚੈੱਕ ਕਰਦੇ ਹਾਂ ਕਿ ਹਾਂ ਵੀ ਉਹ ਜੈਨੂਇਨ ਕੇਸ ਹੈ, ਹਾਂਜੀ ਉਹਨਾਂ ਦਾ ਜਾਂ ਤਾਂ ਹਸਬੈਂਡ ਹੈ, ਮਾਰ ਕੁਟਾਈ ਕਾਫੀ ਚੱਲ ਰਹੀ ਹੈ, ਕੁੜੀ ਚਲੀ ਗਈ ਹੈ, ਜਾਂ ਬਹੁਤ ਗਰੀਬ 'ਚ ਜਿਹਨਾਂ ਕੋਲ ਰੋਜ਼ ਦੀ ਡੀਲਿੰਗ ਨਹੀਂ ਹੋ ਪਾ ਰਹੀ ਅਤੇ ਬੱਚੇ ਨੂੰ ਪੜ੍ਹਾਉਣਾ ਕੀ ਹੈ।
ਤੁਹਾਨੂੰ ਕਈ ਵਾਰ ਸ਼ੱਕ ਹੋ ਜਾਂਦਾ ਕਿ ਅਸੀਂ ਪੈਸੇ ਦੇ ਰਹੇ ਹਾਂ, ਸਹੀ ਜਗ੍ਹਾ ਜਾ ਰਹੇ ਕਿ ਨਹੀਂ ਜਾ ਰਹੇ?
ਵੀਰ ਅਪਰੋਚ ਕਰਦੇ ਨੇ, ਕਹਿੰਦੇ ਕਿ ਮੈਂ ਆਪਣੀ ਤਰਫੋਂ ਕਰ ਰਿਹਾ, ਕਿਉਂਕਿ ਮੈਂ ਕਿਸੇ ਦੂਜੇ ਤਰਫੋਂ ਕਰਦਾ ਸੀ ਅਤੇ ਮੈਨੂੰ ਲੱਗਦਾ ਸੀ ਕਿ ਪੈਸਾ ਪੂਰਾ ਉਹਦੇ ਕੋਲ ਜਾ ਨਹੀਂ ਰਿਹਾ, ਕਿਉਂਕਿ ਵਿੱਚ 35 ਵਿੱਚੋਂ ਦੀ ਉਹਦੇ ਕੋਲ $5 ਪਹੁੰਚ ਰਹੇ, 10 ਪਹੁੰਚ ਰਹੇ, 9 ਪਹੁੰਚ ਰਹੇ, ਅਤੇ ਉਹਦਾ ਇੱਕ ਟਰਾਂਸਪੇਰੈਂਸੀ ਕਿਤੇ ਨਜ਼ਰ ਨਹੀਂ ਆਉਂਦੀ। ਇਸ ਲਈ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਸਾਡਾ ਜਿਹੜਾ ਪੈਸਾ ਹੈਗਾ, ਸਾਡੇ ਕੋਲ ਕੋਈ ਇੱਥੇ ਟੀਮ ਨਹੀਂ ਹੈਗੀ ਓਵਰਸੀਜ਼, ਕੋਈ ਖਰਚਾ ਨਹੀਂ ਇੱਥੇ ਹੈਗਾ, ਸਾਡਾ ਸਾਰਾ ਪੈਸਾ ਬਾਹਰ ਜਾਂਦਾ, ਸਾਰਾ ਪੈਸਾ ਬੱਚੇ ਦੀ ਪੜ੍ਹਾਈ ਵਾਸਤੇ ਜਾਂਦਾ। ਇਸ ਲਈ ਅਸੀਂ ਇਸ 'ਚ ਇੱਕ ਚੀਜ਼ ਇੰਨੀ ਬੜੀ ਵਧੀਆ ਰੱਖੀ ਹੋਈ ਹੈ ਕਿ ਅਸੀਂ ਬੱਚੇ ਤੁਹਾਨੂੰ ਚਿੱਠੀਆਂ ਲਿਖਦੇ ਨੇ, ਅਗਰ ਤੁਸੀਂ ਮਿਲ ਵੀ ਨਹੀਂ ਪਾਉਂਦੇ, ਸਾਡੀ ਕੋਸ਼ਿਸ਼ ਹੁੰਦੀ ਹੈ 2-3 ਵਾਰ ਸਾਲ 'ਚ ਚਿੱਠੀਆਂ ਜ਼ਰੂਰ ਲਿਖਣ, ਤੁਹਾਨੂੰ ਦਿਖੇ ਕਿ ਬੱਚਾ ਤੁਹਾਨੂੰ ਪਛਾਣਦਾ, ਉਹ ਤੁਹਾਨੂੰ ਥੈਂਕਸ ਕਰ ਰਿਹਾ। ਪਲੱਸ ਜਦੋਂ ਤੁਸੀਂ ਇੰਡੀਆ ਜਾਂਦੇ ਹੋ, ਉਹੀ ਕਹਿੰਦਾ ਕਿ ਤੁਸੀਂ ਖੁਦ ਨਹੀਂ ਜਾ ਸਕਦੇ, ਤੁਹਾਡੀ ਫੈਮਿਲੀ ਇੰਡੀਆ ਬੈਠੀ ਹੈ, ਉਹਨਾਂ ਨੂੰ ਭੇਜੋ ਅਤੇ ਚੈੱਕ ਕਰੋ ਕਿ ਵੀ ਉਹ ਪੈਸਾ ਜੋ ਤੁਸੀਂ ਲਾ ਰਹੇ ਹੋ ਉਹਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਬਟ ਸਾਡੇ ਕੋਲ ਇੱਕ ਕੰਡੀਸ਼ਨ ਹੁੰਦੀ ਹੈ, ਜਦੋਂ ਤੁਸੀਂ ਬੱਚੇ ਨੂੰ ਅਗਰ ਮਿਲਣ ਜਾਣਾ, ਬਿਨਾਂ ਪੁਲਿਸ ਕਲੀਅਰੈਂਸ ਤੋਂ ਅਸੀਂ ਬੱਚੇ ਨੂੰ ਮਿਲਣ ਨਹੀਂ ਦਿੰਦੇ, ਕਿਉਂਕਿ ਬਿਕੋਜ਼ ਆਫ ਦ ਅਨਟੂਵਰਡ ਇੰਸੀਡੈਂਟਸ ਕੈਨ ਹੈਪਨ। ਅਤੇ ਇਹ ਇੱਕ ਅਸੀਂ ਛੋਟਾ ਜਿਹਾ ਚੈਨਲ ਰੱਖਿਆ ਹੋਇਆ, ਪਲੱਸ ਸਾਡੀ ਟੀਮ ਦਾ ਕੋਈ ਨਾ ਕੋਈ ਮੈਂਬਰ ਤੁਹਾਡੇ ਨਾਲ ਹੋਏਗਾ ਜਦੋਂ ਤੁਸੀਂ ਆਪਣੇ ਬੱਚੀ ਜਾਂ ਬੱਚੇ ਨੂੰ ਮਿਲੋਗੇ।
ਬਹੁਤ ਬਹੁਤ ਸ਼ੁਕਰੀਆ ਆਪਣਾ ਸਮਾਂ ਦੇਣ ਲਈ।
ਥੈਂਕ ਯੂ ਸ਼ੈਨ ਜੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।